ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਗ ਆਸਾ ਮਹੱਲਾ ਪਹਿਲਾ, ਪੱਟੀ ਲਿਖੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੱਸੈ ਸੋਏ ਸ੍ਰਿਸ਼ਟ ਜਿਨ ਸਾਜੀ, ਸਭਨਾ ਸਾਹਿਬ ਏਕ ਪਿਆ। ਸੇਵਤ ਰਹੇ ਚਿਤ ਜਿਨ ਕਾ ਲਾਗਾ, ਆਇਆ ਤਿਨ ਕਾ ਸਫਲ ਪਿਆ। ਸੱਸੈ ਸੋਏ ਸ੍ਰਿਸ਼ਟ ਜਿਨ ਸਾਜੀ, ਸਭਨਾ ਸਾਹਿਬ ਏਕ ਪਿਆ। ਸੇਵਤ ਰਹੇ ਚਿਤ ਜਿਨ ਕਾ ਲਾਗਾ, ਆਇਆ ਤਿਨ ਕਾ ਸਫਲ ਪਿਆ। ਮਨ ਕਾਹੇ ਭੁੱਲੇ ਮੂੜ ਮਨਾ, ਜਬ ਲੇਖਾ ਦੇਵੈ ਹੈ ਬੀਰਾ ਤਉ ਪੜਿਆ ਰਹਾਉ। ਮਨ ਕਾਹੇ ਭੁੱਲੇ ਮੂੜ ਮਨਾ, ਜਬ ਲੇਖਾ ਦੇਵੈ ਹੈ ਬੀਰਾ ਤਉ ਪੜਿਆ ਰਹਾਉ। ਸੱਸੈ ਸੋਏ ਸ੍ਰਿਸ਼ਟ ਜਿਨ ਸਾਜੀ, ਸਭਨਾ ਸਾਹਿਬ ਏਕ ਪਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ। ਨਿਰਗੁਣ ਤੇ ਸਰਗੁਣ ਥੀਆ, ਉਸ ਨਿਰੰਕਾਰ ਨੇ ਪਾਵਨ ਗੁਰੂ ਅਵਤਾਰ ਧਾਰਨ ਕੀਤਾ। ਪਾਵਨ ਗੁਰੂ ਅਵਤਾਰ ਧਾਰਨ ਕਰਕੇ ਭੁੱਲਿਆਂ ਭਟਕਿਆਂ ਨੂੰ ਸਿੱਧੇ ਰਾਹ ਪਾਉਣ ਦੇ ਲਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਉਚਾਰਨ ਕੀਤੀ। ਭੁੱਲੇ ਮਾਰਗ ਜਿਨਹੈ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ। ਜੇ ਇਹ ਕਹਿ ਲਿਆ ਜਾਵੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪ ਪਰਮੇਸ਼ਰ ਹਨ, ਇਹ ਕੋਈ ਆਤ ਕਥਨੀ ਨਹੀਂ, ਇਹ ਇੱਕ ਅਟਲ ਸੱਚਾਈ ਹੈ। ਕਿਉਂਕਿ ਤੁਰਕੀ ਬਾਣੀ ਦਾ ਇਹ ਅਟਲ ਫੈਸਲਾ ਹੈ, ਆਪ ਨਾਰਾਇਣ ਕਲਾ ਤਾਰ ਜਗਮੈ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਪਾਗ ਸੋ ਲਾਗਾ ਸੇਵ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਿਸ ਦਾ ਅਵਤਾਰ ਸਨ? ਤਾਂ ਗੁਰੂ ਅਰਜਨ ਦੇਵ ਮਹਾਰਾਜ ਨੇ ਇਹਦਾ ਜਵਾਬ ਦਿੱਤਾ। ਗੁਰੂ ਨਾਨਕ ਦੇਵ ਗੋਬਿੰਦ ਰੂਪ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਸ ਗੋਬਿੰਦ ਦਾ ਹੀ ਸਰੂਪ ਸਨ, ਉਸ ਨਿਰਾਕਾਰ ਦਾ ਹੀ ਸਾਕਾਰ ਰੂਪ ਸਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਛੋਟੀ ਉਮਰ ਦੇ ਵਿੱਚ ਸਭ ਤੋਂ ਪਹਿਲਾਂ ਗੋਪਾਲ ਪਾਂਧੇ ਨੂੰ ਉਪਦੇਸ਼ ਦਿੱਤਾ ਹੈ। ਤਿੰਨ ਜਨਮ ਸਾਖੀਆਂ ਦੇ ਵਿੱਚ ਇਹ ਜ਼ਿਕਰ ਆਇਆ ਹੈ। ਸਭ ਤੋਂ ਪ੍ਰਾਚੀਨ ਜਨਮ ਸਾਖੀ ਭਾਈ ਬਾਲਾ ਜੀ ਦੀ ਮੰਨੀ ਗਈ ਹੈ ਔਰ ਉਹਨਾਂ ਨੇ ਵੀ ਇਸ ਘਟਨਾ ਦਾ ਜ਼ਿਕਰ ਕੀਤਾ ਹੈ। ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ 7 ਸਾਲ ਦੇ ਹੋਏ, ਉਹਨਾਂ ਦੇ ਪਿਤਾ ਬਾਬਾ ਕਾਲੂ ਜੀ, ਜੋ ਇੱਕ ਪੜ੍ਹੇ ਲਿਖੇ ਸੱਜਣ ਸਨ, ਉਹਨਾਂ ਨੂੰ ਲੋਕ ਮਹਿਤਾ ਜੀ ਕਹਿ ਕੇ ਬੁਲਾਉਂਦੇ ਸਨ। ਉਹ ਰਾਏ ਬੁਲਾਰ ਦੇ ਪਟਵਾਰੀ ਵੀ ਸਨ। ਉਹਦੀ ਸਾਰੀ ਜ਼ਮੀਨ ਦਾ ਹਿਸਾਬ ਕਿਤਾਬ ਇਹੀ ਕਰਿਆ ਕਰਦੇ ਸਨ। ਬਾਬਾ ਕਾਲੂ ਜੀ ਦੇ ਮਨ ਦੇ ਵਿੱਚ ਖਿਆਲ ਆਇਆ, ਬਈ ਮੈਂ ਆਪਣੇ ਇਕਲੌਤੇ ਪੁੱਤਰ ਨੂੰ ਵੀ ਪੜ੍ਹਾਵਾਂ। ਔਰ ਉਸ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੂੰ ਨਾਲ ਲੈ ਕੇ ਪਾਠਸ਼ਾਲਾ ਵਿੱਚ ਚਲੇ ਗਏ ਔਰ ਉੱਥੇ ਇੱਕ ਗੋਪਾਲ ਨਾਮ ਦਾ ਪਾਧਾ ਬੱਚਿਆਂ ਨੂੰ ਵਿਦਿਆ ਪੜ੍ਹਾਉਂਦਾ ਸੀ, ਉਹਦੇ ਪਾਸ ਲੈ ਕੇ ਚਲੇ ਗਏ ਅਤੇ ਉਸ ਪਾਧੇ ਨੂੰ ਆਖਿਆ ਕਿ ਪਾਧਾ ਜੀ, ਤੁਸੀਂ ਮੇਰੇ ਪੁੱਤਰ ਨੂੰ ਪੜ੍ਹਾਓ, ਜਦੋਂ ਇਹ ਪੜ੍ਹ ਜਾਣਗੇ ਫਿਰ ਮੈਂ ਤੁਹਾਨੂੰ ਬਹੁਤ ਇਨਾਮ ਦੇਵਾਂਗਾ। ਹੁਣ ਪਾਧੇ ਨੂੰ ਇਸ ਗੱਲ ਦਾ ਲਾਲਚ ਵੀ ਸੀ ਕਿ ਬਾਬਾ ਕਾਲੂ ਜੀ ਦਾ ਰਾਏ ਬੁਲਾਰ ਦੇ ਨਾਲ ਕਾਫ਼ੀ ਅੱਛਾ ਸੰਬੰਧ ਹੈ ਔਰ ਉਹ ਰਾਏ ਭੋਏ ਕੀ ਤਲਵੰਡੀ ਦਾ ਚੌਧਰੀ ਹੈ, ਅਤੇ ਜੇ ਮੈਂ ਇਹਨਾਂ ਦੇ ਪੁੱਤਰ ਨੂੰ ਪੜ੍ਹਾਵਾਂਗਾ ਤਾਂ ਮੈਨੂੰ ਇਹਦਾ ਬਹੁਤ ਭਾਰੀ ਲਾਭ ਅਤੇ ਇਨਾਮ ਮਿਲ ਸਕਦਾ ਹੈ। ਉਸ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਫੱਟੀ ਲਿਖ ਕੇ ਦਿੱਤੀ ਅਤੇ ਕਹਿਣ ਲੱਗਾ, ਲਓ ਤੁਸੀਂ ਆਹ ਪੱਟੀ ਪੜ੍ਹੋ। ਪੰਜਾਬੀ ਵਿੱਚ ਪੱਟੀ ਵੀ ਕਹਿ ਦਿੰਦੇ ਨੇ ਅਤੇ ਫੱਟੀ ਵੀ ਕਹਿ ਦਿੰਦੇ ਨੇ, ਪਰ ਸਤਿਗੁਰੂ ਮਹਾਰਾਜ ਨੇ ਪੱਟੀ ਸ਼ਬਦ ਹੀ ਵਰਤਿਆ। ਉਹ ਲੱਕੜ ਦੀ ਤਖ਼ਤੀ ਨੂੰ ਪੱਟੀ ਆਖਿਆ ਜਾਂਦਾ ਹੈ। ਪਹਿਲੇ ਪਹਿਲ ਸਕੂਲਾਂ ਦੇ ਵਿੱਚ ਉਸ ਲੱਕੜ ਦੀਆਂ ਤਖ਼ਤੀਆਂ 'ਤੇ, ਉਹਨਾਂ ਪੱਟੀਆਂ 'ਤੇ ਹੀ ਬੱਚਿਆਂ ਨੂੰ ਲਿਖਣਾ ਪੜ੍ਹਨਾ ਸਿਖਾਇਆ ਜਾਂਦਾ ਸੀ। ਉਸ ਤੋਂ ਬਾਅਦ ਸਲੇਟਾਂ ਆ ਗਈਆਂ, ਹੁਣ ਕਾਪੀਆਂ ਪਿੰਨਾਂ ਦੇ ਨਾਲ ਬੱਚੇ ਲਿਖਣ ਦਾ ਅਭਿਆਸ ਕਰਦੇ ਹਨ। ਮਿਹਰਬਾਨ ਵਾਲੀ ਜਨਮ ਸਾਖੀ ਵਿੱਚ ਲਿਖਿਆ ਹੋਇਆ ਹੈ ਕਿ ਪਾਧੇ ਨੇ ਪੱਟੀ ਦੇ ਉੱਤੇ ਸਿੱਧੰ ਆਇਆ ਇਹ ਲਫ਼ਜ਼ ਲਿਖੇ ਔਰ ਇਹ ਇੱਕ ਆਸ਼ੀਰਵਾਦ ਰੂਪ ਸ਼ਬਦ ਹੁੰਦੇ ਨੇ, ਜਿਸ ਦਾ ਮਤਲਬ ਹੁੰਦਾ ਹੈ ਬਈ ਤੁਹਾਨੂੰ ਇਸ ਕੰਮ ਦੇ ਵਿੱਚ ਸਫਲਤਾ ਮਿਲੇ। ਸਿੱਧੰ ਆਇਆ ਇਹ ਅੱਖਰ ਲਿਖੇ। ਭਾਈ ਮਨੀ ਸਿੰਘ ਜੀ ਦੀ ਜਨਮ ਸਾਖੀ ਵਿੱਚ ਇਹ ਲਿਖਿਆ ਮਿਲਦਾ ਹੈ ਬਈ ਪਾਧੇ ਨੇ ਬੈਰਾਖੜੀ ਲਿਖੀ, ਪਾਵ ਮੁਹਾਰਣੀ ਦੀ ਪਹਿਲੀ ਲਾਈਨ ਲਿਖੀ ਅਤੇ ਆਖਿਆ ਤੁਸੀਂ ਇਸ ਨੂੰ ਪੜ੍ਹੋ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਵੇਲੇ ਪਾਧੇ ਨੂੰ ਆਖਿਆ, ਪਾਧਾ ਜੀ ਆ ਜੋ ਤੁਸੀਂ ਵਿਦਿਆ ਪੜ੍ਹਾ ਰਹੇ ਹੋ ਇਹ ਦੱਸੋ ਸਾਡੇ ਪ੍ਰਲੋਕ ਵਿੱਚ ਵੀ ਕੰਮ ਆਵੇਗੀ। ਪਾਧਾ ਕਹਿਣ ਲੱਗਾ, ਨਹੀਂ ਬਈ ਇਹ ਵਿਦਿਆ ਇੱਥੇ ਸੰਸਾਰ ਵਿੱਚ ਹੀ ਕੰਮ ਆਉਂਦੀ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਜੇ ਇਸ ਵਿਦਿਆ ਨੇ ਅੱਗੇ ਕੰਮ ਨਹੀਂ ਆਉਣਾ ਫਿਰ ਇਸ ਨਿਕੰਮੀ ਵਿਦਿਆ ਨੂੰ ਪੜ੍ਹਨ ਦਾ ਫਾਇਦਾ ਕੀ ਹੈ। ਇਹ ਗੱਲ ਸੁਣ ਕੇ ਪਾਧਾ ਬੜਾ ਹੈਰਾਨ ਹੋਇਆ, ਕਹਿਣ ਲੱਗਾ, ਫਿਰ ਤੁਸੀਂ ਦੱਸੋ ਅੱਗੇ ਕੰਮ ਆਉਣ ਵਾਲੀ ਵਿਦਿਆ ਕਿਹੜੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਵੇਲੇ ਇਹ ਪੱਟੀ ਬਾਣੀ ਉਚਾਰਨ ਕੀਤੀ ਜਿਸ ਨੂੰ ਆਸਾ ਰਾਗ ਦੇ ਵਿੱਚ ਲਿਖਿਆ ਗਿਆ ਹੈ। ਸੋ ਆਪ ਸੰਤਾਂ ਇਸ ਪਾਵਨ ਬਾਣੀ ਦੀ ਵਿਚਾਰ ਸਰਵਣ ਕਰ ਰਹੇ ਹੋ। ਰਾਗ ਆਸਾ ਮਹੱਲਾ ਪਹਿਲਾ ਪੱਟੀ ਲਿਖੀ। ਰਾਗ ਆਸਾ ਦੇ ਵਿੱਚ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਇਹ ਪਹਿਲੀ ਰਚਨਾ 7 ਸਾਲ ਦੀ ਉਮਰ ਦੇ ਵਿੱਚ ਇਹ ਬਾਣੀ ਉਚਾਰਨ ਕੀਤੀ, ਜਿਸ ਦਾ ਨਾਮ ਪੱਟੀ ਹੈ। ਇਹ ਪੱਟੀ ਲਿਖੀ ਗੁਰੂ ਮਹਾਰਾਜ ਨੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਜ਼ੂਰ ਮੰਗਲਾਚਰਨ ਲਿਖਦੇ ਹਨ, ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸਤੋ ਰਹਿਤ ਗੁਰਪ੍ਰਸਾਦ, ਉਹ ਵਾਹਿਗੁਰੂ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਇਸ ਪਾਵਨ ਬਾਣੀ ਦੇ ਵਿੱਚ ਗੁਰੂ ਮਹਾਰਾਜ ਨੇ ਰਹਾਉ ਲਿਖਿਆ। ਇਹ ਰਚਨਾ 35 ਪੌੜੀਆਂ ਵਾਲੀ ਰਚਨਾ ਹੈ, ਕਿਉਂਕਿ ਜਿਹੜੀ ਗੁਰਮੁਖੀ ਲਿਪੀ ਹੈ ਔਰ ਉਹਦੇ 35 ਅੱਖਰ ਨੇ, ਉਸਨੂੰ 35 ਵੀ ਆਖਿਆ ਜਾਂਦਾ, ਵੀ 35 ਅੱਖਰੀ ਹੋਣ ਕਰਕੇ ਉਸਨੂੰ 35, ਅਤੇ ਜਿਹੜੀ ਉਰਦੂ ਫਾਰਸੀ ਦੀ ਲਿਪੀ ਹੈ ਉਹਨੂੰ ਸਿਹਰਫੀ ਆਖਿਆ ਜਾਂਦਾ, ਉਹਦੇ 30 ਅੱਖਰ ਨੇ। ਜਿਹੜੀ ਸੰਸਕ੍ਰਿਤ ਦੀ ਵਰਣਮਾਲਾ ਉਸਨੂੰ 52 ਅੱਖਰੀ ਆਖਿਆ ਜਾਂਦਾ, ਉਹਦੇ 52 ਅੱਖਰ ਨੇ, ਪਰ ਗੁਰਮੁਖੀ ਦੀ 35 ਦੇ 35 ਅੱਖਰ ਨੇ। ਇਸ ਲਈ ਇਸ ਨੂੰ ਗੁਰੂ ਮਹਾਰਾਜ ਨੇ 35 ਪੌੜੀਆਂ ਦੇ ਵਿੱਚ ਹੀ ਵੰਡਿਆ ਹੈ। ਰਹਾਉ ਦੀਆਂ ਪੰਕਤੀਆਂ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਪਾਧੇ ਨੂੰ ਉੱਤਮ ਬਖਤੇ ਦੁਆਰਾ ਮਨ ਨੂੰ ਸੰਬੋਧਨ ਕਰਕੇ ਉਪਦੇਸ਼ ਦਿੱਤਾ ਹੈ। ਮਨ ਕਾਹੇ ਭੁੱਲੇ ਮੂੜ ਮਨਾ, ਹਜ਼ੂਰ ਕਹਿੰਦੇ ਨੇ, ਐ ਮਨ ਪਿਆਰੇ ਪਾਧਾ ਜੀ, ਤੁਸੀਂ ਆਪਣੇ ਮਨ ਨੂੰ ਆਖੋ, ਮਨ ਕਾਹੇ ਭੁੱਲੇ ਮੂੜ ਮਨਾ, ਐ ਮਨਾ ਮੂਰਖ ਮਨਾ, ਤੂੰ ਕਾਹਦੇ ਲਈ ਭੁੱਲਿਆ ਭਟਕਿਆ ਇੱਧਰ ਉੱਧਰ ਫਿਰਦਾ ਹੈ। ਜਬ ਲੇਖਾ ਦੇਵੈ ਬੀਰਾ ਤਉ ਪੜਿਆ, ਹਜ਼ੂਰ ਪਾਧੇ ਨੂੰ ਕਹਿੰਦੇ ਨੇ, ਬੀਰਾ ਪੰਜਾਬੀ ਵਿੱਚ ਭਰਾ ਨੂੰ ਕਹਿੰਦੇ ਨੇ। ਹਜ਼ੂਰ ਕਹਿੰਦੇ, ਭਰਾਵਾ ਜੇ ਤੂੰ ਇਹ ਵਿਦਿਆ ਪੜ੍ਹ ਕੇ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਵੀ ਲੇਖਾ ਦੇਣ ਵਿੱਚ ਸਫਲ ਹੋ ਜਾਵੇਂ, ਭਾਵ ਜਦੋਂ ਅੱਗੇ ਰੱਬ ਦੀ ਦਰਗਾਹ ਵਿੱਚ ਹਰ ਜੀਵ ਤੋਂ ਕਰਮਾਂ ਦਾ ਲੇਖਾ ਮੰਗਿਆ ਜਾਂਦਾ ਹੈ, ਜੇ ਤੂੰ ਉੱਥੇ ਵੀ ਲੇਖਾ ਦੇਣ ਦੇ ਵਿੱਚ ਸਫਲ ਹੋ ਜਾਵੇਂ, ਫਿਰ ਹੀ ਤੂੰ ਪੜ੍ਹਿਆ ਲਿਖਿਆ ਵਿਦਵਾਨ ਆਪਣੇ ਆਪ ਨੂੰ ਸਦਵਾ ਸਕਦਾ। ਜੇ ਤੇਰਾ ਇੱਥੇ ਦਾ ਲੇਖਾ ਪੜ੍ਹਿਆ ਅੱਗੇ ਦਰਗਾਹ ਵਿੱਚ ਕਿਸੇ ਕੰਮ ਨਾ ਆਇਆ, ਫਿਰ ਇਹ ਤੇਰਾ ਲੇਖਾ ਪੜ੍ਹਨ ਦਾ ਵਿਦਿਆ ਪੜ੍ਹਨ ਦਾ ਕੀ ਫਾਇਦਾ ਹੋਇਆ। ਅਤੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਪਹਿਲਾਂ ਸੱਸੇ ਅੱਖਰ ਦੁਆਰਾ ਇਸ ਨੂੰ ਉਪਦੇਸ਼ ਦਿੱਤਾ ਹੈ। ਸੱਸਾ ਸੋਏ ਸ੍ਰਿਸ਼ਟ ਜਿਨ ਸਾਜੀ, ਸਭਨਾ ਸਾਹਿਬ ਏਕ ਭਇਆ। ਸੱਸੇ ਅੱਖਰ ਦੁਆਰਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਐ ਮਨਾ, ਐ ਪਿਆਰੇ ਪਾਧਾ ਜੀ, ਉਸ ਅਕਾਲ ਪੁਰਖ ਵਾਹਿਗੁਰੂ ਨੇ ਸਾਰੀ ਸ੍ਰਿਸ਼ਟੀ ਸਾਜੀ ਹੈ। ਸੱਸੈ ਸੋਏ ਸ੍ਰਿਸ਼ਟ ਜਿਨ ਸਾਜੀ, ਜਿਸ ਅਕਾਲ ਪੁਰਖ ਨੇ ਸਾਰੀ ਸ੍ਰਿਸ਼ਟੀ ਸਾਜੀ ਹੈ, ਸੋਏ ਉਹੀ ਸਭਨਾ ਸਾਹਿਬ ਏਕ ਭਇਆ, ਸਾਰੇ ਸੰਸਾਰ ਦਾ ਜਿਤਨੇ ਵੀ ਜੀਵ ਜੰਤ ਨੇ, ਮਨੁੱਖ ਨੇ, ਪਸ਼ੂ ਪੰਛੀ ਨੇ, ਇਹਨਾਂ ਸਾਰਿਆਂ ਦਾ ਮਾਲਕ ਵੀ ਉਹੀ ਇੱਕ ਵਾਹਿਗੁਰੂ ਪਰਮੇਸ਼ਰ ਹੀ ਬਣਿਆ ਹੈ, ਜਿਸਨੇ ਸਾਰੀ ਸ੍ਰਿਸ਼ਟੀ ਸਾਜੀ ਹੈ, ਉਹੀ ਸਾਰੀ ਸ੍ਰਿਸ਼ਟੀ ਦਾ ਇੱਕ ਮਾਲਕ ਬਣਿਆ ਹੋਇਆ ਹੈ। ਸੇਵਤ ਰਹੇ ਚਿਤ ਜਿਨਕਾ ਲਾਗਾ, ਆਇਆ ਤਿਨਕਾ ਸਫਲ ਭਇਆ। ਜਿਨ੍ਹਾਂ ਦਾ ਚਿੱਤ ਉਸ ਵਾਹਿਗੁਰੂ ਦੇ ਨਾਲ ਜੁੜਿਆ ਰਿਹਾ, ਉਹ ਉਸ ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਕਰਦੇ ਰਹੇ, ਅਤੇ ਜਿਨ੍ਹਾਂ ਦਾ ਚਿੱਤ ਨਹੀਂ ਜੁੜਦਾ ਉਹ ਸੇਵਾ ਵੀ ਨਹੀਂ ਕਰ ਸਕਦੇ। ਸੇਵਾ ਕੀ ਹੈ? ਤੁਰਕੀ ਸੇਵਾ ਰਾਮ ਰਵੀਜੈ, ਹਰ ਸੇਵਾ ਮੈਂ ਪਰਮ ਨਿਦਾਨ, ਹਰ ਸੇਵਾ ਮੁਖੀ ਅੰਮ੍ਰਿਤ ਨਾਮ। ਮੁਖੋਂ ਵਾਹਿਗੁਰੂ 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 ਨਾਮ ਜਪਣਾ, ਅਤੇ ਇਸ ਨੂੰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪ੍ਰਭੂ ਦੀ ਸੇਵਾ ਆਖਦੇ ਨੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸੇਵਤ ਰਹੇ ਚਿਤ ਜਿਨਕਾ ਲਾਗਾ, ਆਇਆ ਤਿਨਕਾ ਸਫਲ ਪਿਆ। ਜਿਨ੍ਹਾਂ ਦਾ ਚਿਤ ਵਾਹਿਗੁਰੂ ਦੇ ਨਾਲ ਜੁੜਿਆ ਹੋਇਆ ਸੀ, ਉਹ ਉਸ ਵਾਹਿਗੁਰੂ ਪਰਮੇਸ਼ਰ ਦੀ ਸੇਵਾ ਕਰਦੇ ਰਹੇ, ਆਇਆ ਤਿਨਕਾ ਸਫਲ ਪਿਆ, ਅਤੇ ਉਹਨਾਂ ਗੁਰਮੁਖਾਂ ਦਾ ਆਇਆ ਪਾਈ ਸੰਸਾਰ ਦੇ ਵਿੱਚ ਸਫਲ ਹੋਇਆ ਹੈ। ਮਨ ਕਾਹੇ ਭੁੱਲੇ ਮੂੜ ਮਨਾ, ਜਬ ਲੇਖਾ ਦੇਵੈ ਬੀਰਾ ਤਉ ਪੜਿਆ। ਰਹਾਉ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਪਾਧੇ ਨੂੰ ਆਖਦੇ ਨੇ ਕਿ ਐ ਮਨ ਪਿਆਰੇ, ਤੂੰ ਆਪਣੇ ਮਨ ਨੂੰ ਸਮਝਾ, ਮੂਰਖ ਮਨਾ ਕਾਹੇ ਭੁੱਲੇ, ਤੂੰ ਕਿਉਂ ਭੁੱਲਿਆ ਭਟਕਿਆ ਫਿਰ ਰਿਹਾ ਹੈ। ਜਬ ਲੇਖਾ ਦੇਵੈ ਬੀਰਾ ਤਉ ਪੜਿਆ, ਤੂੰ ਕਹਿੰਦਾ ਮੈਂ ਪੜਿਆ ਹਾਂ, ਮੈਂ ਟੀਚਰ ਹਾਂ, ਮੈਂ ਪਾਧਾ ਹਾਂ, ਮੈਂ ਬੱਚਿਆਂ ਨੂੰ ਪੜ੍ਹਾਉਣਾ ਹਾਂ। ਪਰ ਹਜ਼ੂਰ ਕਹਿੰਦੇ ਤੂੰ ਪੜਿਆ ਹੋਇਆ ਵਿਦਵਾਨ ਤਾਂ ਹੀ ਜਾਣਿਆ ਜਾ ਸਕਦਾ ਹੈ। ਭਰਾਵਾ, ਜੇ ਤੂੰ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਵੀ ਲੇਖਾ ਦੇਣ ਵਿੱਚ ਸਫਲ ਹੋ ਜਾਵੇਂ, ਉੱਥੇ ਵੀ ਅੱਗੇ ਜਵਾਬ ਦੇਣ ਲਈ ਕਾਮਯਾਬ ਹੋ ਜਾਵੇਂ, ਫੇਰ ਹੀ ਤੂੰ ਪੜ੍ਹਿਆ ਲਿਖਿਆ ਆਪਣੇ ਆਪ ਨੂੰ ਸਦਵਾ ਸਕਦਾ ਹੈ। ਰਹਾਉ ਵਿਸਰਾਮ ਦੇ ਕੇ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੋ ਪੰਜਾਬੀ ਦਾ ਅੱਖਰ ਈੜੀ ਹੈ ਉਸ ਦੁਆਰਾ ਉਪਦੇਸ਼ ਅੱਗੇ ਦਿੰਦੇ ਹਨ। ਈਵੜੀ ਆਦ ਪੁਰਖ ਹੈ ਦਾਤਾ ਆਪੇ ਸੱਚਾ ਸੋਏ। ਈਵੜੀ ਈੜੀ ਅੱਖਰ ਦੁਆਰਾ ਇਹ ਉਪਦੇਸ਼ ਹੈ। ਆਦ ਪੁਰਖ ਹੈ ਦਾਤਾ, ਉਹ ਅਕਾਲ ਪੁਰਖ ਵਾਹਿਗੁਰੂ ਆਦਿ ਕਾਰਨ ਸਰੂਪ ਹੈ, ਪੁਰਖ ਵਿਆਪਕ ਸਰੂਪ ਹੈ, ਸਭ ਜੀਵਾਂ ਨੂੰ ਰਿਜਕ ਦੇਣ ਵਾਲਾ ਦਾਤਾ ਵੀ ਉਹ ਆਪ ਹੈ, ਆਪੇ ਸੱਚਾ ਸੋਈ। ਅਤੇ ਫਿਰ ਉਹ ਅਕਾਲ ਪੁਰਖ ਵਾਹਿਗੁਰੂ ਆਪ ਸੱਚਾ ਸਦਾ ਸਿਰ ਰਹਿਣ ਵਾਲਾ ਵੀ ਹੈ, ਕਿਉਂਕਿ ਦੁਨੀਆਂ ਦੇ ਵਿੱਚ ਹੋਰ ਕੋਈ ਵਸਤੂ ਹਮੇਸ਼ਾ ਰਹਿਣ ਵਾਲੀ ਨਹੀਂ, ਸਿਰਫ ਤਾਂ ਸਿਰਫ ਅਕਾਲ ਪੁਰਖ ਵਾਹਿਗੁਰੂ ਹੀ ਹਮੇਸ਼ਾ ਸਿਰ ਰਹਿਣ ਵਾਲਾ ਹੈ। ਉਸੇ ਅਕਾਲ ਪੁਰਖ ਵਾਹਿਗੁਰੂ ਦੇ ਸੰਬੰਧ ਵਿੱਚ ਮੂਲ ਮੰਤਰ ਵਿੱਚ ਲਿਖਿਆ ਹੈ, ਆਦ ਸੱਚ, ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਇਹਨਾਂ ਅੱਖਰਾਂ ਮਹਿ ਜੋ ਗੁਰਮੁਖ ਬੂਝੈ ਤਿਸ ਸਿਰ ਲੇਖ ਨਾ ਹੋਏ। ਹਜ਼ੂਰ ਕਹਿੰਦੇ ਨੇ ਇਹਨਾਂ ਅੱਖਰਾਂ ਦੇ ਵਿੱਚ ਜੋ ਅਸਲੀ ਪਰਮਾਰਥ ਦਾ ਸਿਧਾਂਤ ਹੈ, ਜੋ ਗੁਰੂ ਦੁਆਰਾ ਸਮਝ ਲੈਂਦਾ ਹੈ, ਤੇ ਸਿਰ ਲੇਖ ਨਾ ਹੋਈ, ਫਿਰ ਉਹਦੇ ਸਿਰ ਉੱਤੇ ਭਾਈ ਕੋਈ ਲੇਖ ਨਹੀਂ ਪੈਂਦਾ, ਭਾਵ ਉਹਦੇ ਸਿਰ ਦੇ ਲੇਖ ਸਾਰੇ ਹੀ ਮਿਟ ਜਾਂਦੇ ਨੇ। ਜਿਹੜਾ ਇਹਨਾਂ ਗੁਰਮੁਖੀ ਅੱਖਰਾਂ ਦੁਆਰਾ ਪਰਮਾਰਥ ਦੀ ਸਿੱਖਿਆ ਨੂੰ ਸਮਝ ਲੈਂਦਾ ਹੈ, ਉਸ ਵਾਹਿਗੁਰੂ ਪਰਮੇਸ਼ਰ ਦੇ ਗਿਆਨ ਨੂੰ ਸਮਝ ਲੈਂਦਾ ਹੈ, ਫਿਰ ਉਹਦੇ ਸਿਰ ਤੇ ਪਾਈ ਕੋਈ ਲੇਖ ਨਹੀਂ ਰਹਿੰਦਾ, ਉਹਦੇ ਸਾਰੇ ਲੇਖ ਮਿਟ ਜਾਂਦੇ ਹਨ। ਊੜੈ ਉਪਮਾ ਤਾਂ ਕੀ ਕੀਜੈ ਜਾ ਕਾ ਅੰਤ ਨਾ ਪਾਇਆ। ਹੁਣ ਊੜੇ ਅੱਖਰ ਦੁਆਰਾ, ਵੈਸੇ ਗੁਰਮੁਖੀ ਅੱਖਰ ਗੁਰਮੁਖੀ 35 ਦਾ ਪਹਿਲਾ ਅੱਖਰ ਊੜਾ ਹੈ, ਊੜੇ ਤੋਂ ਸ਼ੁਰੂ ਹੁੰਦੀ ਹੈ, ਪਰ ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਪਹਿਲਾਂ ਸੱਸੇ ਤੋਂ ਫਿਰ ਈੜੀ ਫਿਰ ਊੜੇ ਨੂੰ ਲਿਆ ਹੈ ਤੀਸਰੇ ਨੰਬਰ ਤੇ। ਊੜੈ ਉਪਮਾ ਤਾਂ ਕੀ ਕੀਜੈ, ਹਜ਼ੂਰ ਊੜੇ ਅੱਖਰ ਦੁਆਰਾ ਉਪਦੇਸ਼ ਦਿੰਦੇ ਹਨ, ਗੁਰਮੁਖੋ ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੀ ਉਪਮਾ, ਉਹਦੀ ਵਡਿਆਈ, ਉਹਦੀ ਮਹਿਮਾ ਕਰਨੀ ਚਾਹੀਦੀ ਹੈ, ਜਾ ਕਾ ਅੰਤ ਨਾ ਪਾਇਆ। ਤੇ ਜਿਸ ਅਕਾਲ ਪੁਰਖ ਵਾਹਿਗੁਰੂ ਦਾ ਅੰਤ ਕਿਸੇ ਨੇ ਵੀ ਨਹੀਂ ਪਾਇਆ, ਅਵਤਾਰ ਨਾ ਜਾਣੈ ਅੰਤ, ਪਰਮੇਸ਼ਰ ਪਾਰ ਬ੍ਰਹਮ ਬੇਅੰਤ, ਬੜੇ ਬੜੇ ਅਵਤਾਰ ਵੀ ਉਹਦਾ ਅੰਤ ਨਹੀਂ ਪਾ ਸਕਦੇ। ਕਲਗੀਧਰ ਪਾਤਸ਼ਾਹ ਦੇ ਵੀ ਬਚਨ ਨੇ, ਬ੍ਰਹਮਾ ਵਿਸ਼ਨ ਅੰਤ ਨਹੀਂ ਪਾਇਓ, ਨੇਤ ਨੇਤ ਮੁਖ ਚਾਰ ਬਤਾਇਓ। ਬ੍ਰਹਮਾ ਵਿਸ਼ਨੂ ਸ਼ਿਵਜੀ ਵਰਗੇ ਦੇਵਤਿਆਂ ਨੇ ਵੀ ਉਸ ਵਾਹਿਗੁਰੂ ਪਰਮੇਸ਼ਰ ਦਾ ਅੰਤ ਨਹੀਂ ਪਾਇਆ, ਤੇ ਸਾਨੂੰ ਉਹਦੀ ਹੀ ਉਪਮਾ ਕਰਨੀ ਚਾਹੀਦੀ ਹੈ। ਸੇਵਾ ਕਰਹਿ ਸੇਈ ਫਲ ਪਾਵਹਿ ਜਿਨੀ ਸੱਚ ਕਮਾਇਆ। ਹਜ਼ੂਰ ਕਹਿੰਦੇ ਜਿਹੜੇ ਗੁਰਸਿੱਖ ਮਾਈ ਭਾਈ ਉਸ ਵਾਹਿਗੁਰੂ ਦੀ ਸੇਵਾ ਕਰਦੇ ਨੇ, ਸੇਵਾ ਕੀ ਹੈ, ਜਿਨੀ ਸੱਚ ਕਮਾਇਆ, ਜਿਨ੍ਹਾਂ ਨੇ ਸੱਚੇ ਨਾਮ ਨੂੰ ਕਮਾਇਆ, ਜਿਨ੍ਹਾਂ ਨੇ ਸੱਚੇ ਨਾਮ ਨੂੰ ਜਪਿਆ, ਜਿਨ੍ਹਾਂ ਨੇ ਸੱਚੇ ਨਾਮ ਦਾ ਸਿਮਰਨ ਕੀਤਾ ਹੈ, ਸਹੀ ਫਲ ਪਾਵੈ, ਉਹੀ ਉਸ ਪਰਮਾਤਮਾ ਤੋਂ ਫਲ ਪ੍ਰਾਪਤ ਕਰਦੇ ਨੇ। ਉਹ ਫਲ ਕੀ ਹੈ, ਆਤਮਕ ਆਨੰਦ ਦਾ। ਉਹ ਫਲ ਕੀ ਹੈ, ਬ੍ਰਹਮ ਗਿਆਨ ਦਾ। ਉਹ ਫਲ ਕੀ ਹੈ, ਮੁਕਤੀ ਦਾ। ਔਰ ਉਹ ਮਹਾਂਪੁਰਖ ਜੋ ਵਾਹਿਗੁਰੂ ਦੀ ਸੇਵਾ ਕਰਦੇ ਨੇ, ਜਿਨ੍ਹਾਂ ਨੇ ਸੱਚੇ ਨਾਮ ਨੂੰ ਕਮਾਇਆ ਭਾਵ ਸਿਮਰਿਆ ਹੈ, ਉਹੀ ਇਹ ਫਲ ਪ੍ਰਾਪਤ ਕਰਦੇ ਹਨ। ਨੰਗਾ ਗਿਆਨ ਬੂਝੈ ਜੇ ਕੋਈ ਪੜਿਆ ਪੰਡਤ ਸੋਏ। ਲਹੁਣ ਨੰਗੇ ਅੱਖਰ ਦੁਆਰਾ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਉਪਦੇਸ਼ ਦਿੰਦੇ ਹਨ, ਨੰਗਾ ਗਿਆਨ ਬੂਝੈ ਜੇ ਕੋਈ, ਬਈ ਜਿਹੜਾ ਅਸਲੀ ਉਸ ਆਤਮਾ ਤੇ ਪਰਮਾਤਮਾ ਦੇ ਗਿਆਨ ਨੂੰ ਸਮਝ ਲਵੇ। ਪੜ੍ਹਿਆ ਪੰਡਿਤ ਸੋਏ ਉਹੀ ਆਪਣੇ ਆਪ ਨੂੰ ਪੜ੍ਹਿਆ ਲਿਖਿਆ ਪੰਡਿਤ ਵਿਦਵਾਨ ਸਦਵਾ ਸਕਦਾ ਹੈ, ਭਾਵ ਕੇਵਲ ਸੰਸਾਰੀ ਵਿਦਿਆ ਪੜ੍ਹਨ ਵਾਲਾ ਪੰਡਿਤ ਨਹੀਂ, ਸੋ ਪੰਡਿਤ ਜੋ ਤਿਹਾਂ ਗੁਣਾ ਕੀ ਪਾਂਡਵਤਰ ਹੈ। ਅਸਲੀ ਪੰਡਿਤ ਉਹ ਹੈ ਵੀ ਜਿਹੜਾ ਅਸਲੀ ਆਤਮਾ ਦੇ ਗਿਆਨ ਤੇ ਪਰਮਾਤਮਾ ਦੇ ਗਿਆਨ ਨੂੰ ਵੀ ਸਮਝ ਲਵੇ। ਸਰਬ ਜੀਆਂ ਮੈਂ ਏਕੋ ਜਾਣੈ ਤਾਂ ਹਉਮੈ ਕਹਿ ਨਾ ਕੋਈ। ਹਜ਼ੂਰ ਕਹਿੰਦੇ ਸਾਰੇ ਜੀਵਾਂ ਦੇ ਵਿੱਚ ਇੱਕ ਪਰਮਾਤਮਾ ਵਸ ਰਿਹਾ ਹੈ, ਘਟ ਘਟ ਮੈਂ ਹਰਜੂ ਵਸੈ ਸੰਤਨ ਕਹਿਓ ਪੁਕਾਰ। ਤੇ ਜਿਹੜਾ ਸਾਰੇ ਘਟਾਂ ਘਟਾਂ ਦੇ ਵਿੱਚ ਇੱਕ ਪਰਮਾਤਮਾ ਨੂੰ ਵਸਦਾ ਜਾਣਦਾ ਹੈ ਤਾਂ ਹਉਮੈ ਕਹਿ ਨਾ ਕੋਈ, ਫਿਰ ਉਹ ਆਪਣੇ ਮੁਖ ਤੋਂ ਕੋਈ ਵੀ ਹਉਮੈ ਦਾ ਬਚਨ ਨਹੀਂ ਆਖ ਸਕਦਾ। ਜਿਹੜਾ ਇਸ ਗੱਲ ਨੂੰ ਜਾਣ ਲਵੇ ਵੀ ਸਾਰਿਆਂ ਵਿੱਚ ਰੱਬ ਵਸਦਾ, ਫਿਰ ਉਹਦੇ ਮੁਖ ਤੋਂ ਕਦੇ ਹਉਮੈ ਹੰਕਾਰ ਦਾ ਬਚਨ ਨਹੀਂ ਨਿਕਲ ਸਕਦਾ, ਉਹ ਹਮੇਸ਼ਾ ਲਈ ਨਿਮਰਤਾ ਵਿੱਚ ਬੋਲੇਗਾ, ਹੈ ਅਦਬ ਸਤਿਕਾਰ ਦੇ ਨਾਲ ਬੋਲੇਗਾ, ਕਦੇ ਹੰਕਾਰ ਵਿੱਚ ਨਹੀਂ ਕੋਈ ਸ਼ਬਦ ਬੋਲ ਸਕਦਾ। ਕੱਕੇ ਕੇਸ ਪੁੰਡਰ ਜਬ ਹੋਏ ਵਿਣਸਾ ਬੂਣੈ ਉਜਲਿਆ। ਲਓ ਹੁਣ ਕੱਕੇ ਅੱਖਰ ਦੁਆਰਾ ਸਤਿਗੁਰੂ ਉਪਦੇਸ਼ ਦਿੰਦੇ ਹਨ, ਜਦੋਂ ਬੁਢੇਪਾ ਆ ਜਾਂਦਾ ਹੈ, ਕੱਕੇ ਕੇਸ ਪੁੰਡਰ ਜਬ ਹੋਏ, ਪੁੰਡਰ ਕਹਿੰਦੇ ਨੇ ਕਮਲ ਦੇ ਫੁੱਲ ਨੂੰ, ਕਮਲ ਦਾ ਫੁੱਲ ਚਿੱਟਾ ਹੁੰਦਾ ਹੈ, ਜਦੋਂ ਸਾਡੇ ਕੇਸ ਪੁੰਡਰ ਦਾ ਅਰਥ ਹੈ ਵੀ ਕਮਲ ਦੇ ਫੁੱਲ ਵਾਂਗੂ ਸਫੈਦ ਹੋ ਗਏ, ਚਿੱਟੇ ਹੋ ਗਏ, ਵਿਣਸਾ ਬੂਣਾ ਉਜਲਿਆ, ਫਿਰ ਬਿਨਾਂ ਸਾਬਣ ਲਾਏ ਤੋਂ ਹੀ ਬੜੇ ਉਜਲ ਦਿਖਾਈ ਦਿੰਦੇ ਨੇ, ਭਾਵ ਜਦੋਂ ਬਿਰਧ ਅਵਸਥਾ ਵਿੱਚ ਸਾਡੇ ਸਿਰ ਦੇ ਕੇਸ ਧੌਲੇ ਹੋ ਜਾਂਦੇ ਨੇ, ਬਿਨਾਂ ਸਾਬਣ ਤੋਂ ਹੀ ਉਹਨਾਂ ਦਾ ਰੰਗ ਚਿੱਟਾ ਹੋ ਜਾਂਦਾ ਹੈ। ਜਮ ਰਾਜੇ ਕੇ ਹੇਰੂ ਆਏ ਮਾਇਆ ਕੈ ਸੰਗਲ ਬੰਧ ਲਿਆ। ਲਓ ਹਜ਼ੂਰ ਕਹਿੰਦੇ ਨੇ ਜਿਹੜੇ ਸਾਡੇ ਧੌਲੇ ਆਉਂਦੇ ਨੇ, ਜਮ ਰਾਜੇ ਕੇ ਹੇਰੂ ਆਏ, ਇਹ ਮਾਨੋ ਜਮ ਰਾਜੇ ਦੇ ਹੇਰੂ ਦਾ ਅਰਥ ਹੈ ਵੀ ਉਹਦੇ ਜਮ ਦੂਤ ਆ ਗਏ, ਇਹ ਜਮ ਰਾਜ ਦੇ ਸਮਝ ਲਓ ਦੂਤ ਆ ਗਏ। ਹੇਰੂ ਕਹਿੰਦੇ ਨੇ ਵੇਖਣ ਵਾਲੇ, ਨੀਜ ਨਾਲ ਵੇਖਣ ਵਾਲੇ, ਕਿਸੇ ਦੀ ਪੜਤਾਲ ਕਰਨ ਵਾਲੇ, ਤੇ ਜਾਂ ਹੇਰੂ ਦਾ ਅਰਥ ਵੀ ਜਿਹੜੇ ਤਾੜਨ ਵਾਲੇ, ਤਾੜ ਲਾ ਕੇ ਵੇਖਦੇ ਨੇ, ਇਹ ਜਮ ਰਾਜੇ ਦੇ ਧਰਮ ਰਾਜ ਦੇ ਮਾਨੋ ਇਹ ਜਮ ਦੂਤ ਆ ਗਏ ਹਨ। ਮਾਇਆ ਕਹਿ ਸੰਗਲ ਬੰਧ ਲਿਆ, ਇੱਕ ਪਾਸੇ ਦੇਖ ਲਓ ਬਿਰਧ ਅਵਸਥਾ ਵਿੱਚ ਜਿਹੜੇ ਚਿੱਟੇ ਕੇਸ ਨੇ, ਇਹ ਮਾਨੋ ਧਰਮਰਾਜ ਦੇ ਭੇਜੇ ਹੋਏ ਦੂਤ ਹਲਕਾਰੇ ਆ ਗਏ, ਤੇ ਦੂਸਰੇ ਪਾਸੇ ਮਾਇਆ ਦੇ ਸੰਗਲ ਨੇ ਇਸ ਜੀਵ ਨੂੰ ਐਨ ਜਕੜ ਕੇ ਬੰਨ ਲਿਆ। ਇਹਦਾ ਮਤਲਬ ਇਹ ਹੈ ਬਈ ਜਿਵੇਂ ਜਿਵੇਂ ਮਨੁੱਖ ਦੀ ਅਵਸਥਾ ਵਡੇਰੀ ਹੁੰਦੀ ਹੈ ਤੇ ਓਨਾ ਹੀ ਮਾਇਆ ਦੀ ਪਕੜ ਵਧੀ ਜਾਂਦੀ ਹੈ। ਕਿਸੇ ਸਿਆਣੇ ਵਿਦਵਾਨ ਨੇ ਬੜੀ ਸੁੰਦਰ ਗੱਲ ਆਖੀ ਹੈ, ਇੱਕ ਪ੍ਰਕਿਰਤੀ ਦਾ ਨਿਯਮ ਹੈ, ਕਿਸੇ ਬਿਰਸ਼ ਨੂੰ ਫਲ ਲੱਗੇ ਤੇ ਜਿਵੇਂ ਜਿਵੇਂ ਉਹ ਫਲ ਪੱਕਦਾ ਹੈ ਉਹ ਆਪਣੀ ਪਕੜ ਘਟਾਉਂਦਾ ਜਾਂਦਾ ਹੈ, ਜਦੋਂ ਫਲ ਪੂਰਨ ਪੱਕ ਜਾਂਦਾ ਹੈ ਉਹ ਆਪ ਹੀ ਕਿਰਕੇ ਹੇਠਾਂ ਡਿੱਗ ਪੈਂਦਾ। ਪਰ ਮਨੁੱਖ ਇੱਕ ਐਸਾ ਫਲ ਹੈ, ਇਹ ਜਿਵੇਂ ਜਿਵੇਂ ਪਰਿਵਾਰ ਦੇ ਬਿਰਸ਼ ਦੇ ਨਾਲ ਪੱਕਦਾ ਹੈ, ਸੰਸਾਰ ਦੇ ਬਿਰਸ਼ ਦੇ ਨਾਲ ਪ੍ਰਫੁੱਲਤ ਹੁੰਦਾ ਹੈ, ਉਵੇਂ ਉਵੇਂ ਇਹਦੀ ਮਨ ਦੀ ਪਕੜ ਮੋਹ ਮਮਤਾ ਵਧੀ ਜਾਂਦੀ ਹੈ। ਚਾਹੀਦੀ ਤਾਂ ਘਟਣੀ ਹੈ, ਪਰ ਜਿਵੇਂ ਜਿਵੇਂ ਮਨੁੱਖ ਦੀ ਉਮਰ ਵਡੇਰੀ ਹੁੰਦੀ ਹੈ, ਮਾਇਆ ਦਾ ਮੋਹ ਵਧੇਰੇ ਇਸ ਨੂੰ ਆਪਣੇ ਵੱਲ ਖਿੱਚਦਾ ਹੈ। ਇਸੇ ਲਈ ਜਿਵੇਂ ਜਿਵੇਂ ਹੋਰ ਫਲ ਪੱਕਦੇ ਨੇ ਉਹ ਪਕੜ ਘਟਾਉਂਦੇ ਨੇ, ਪਰ ਇਹ ਮਨੁੱਖ ਜਿਵੇਂ ਜਿਵੇਂ ਪੱਕਦਾ ਪਕੜ ਵਧਾਈ ਜਾਂਦਾ ਹੈ। ਮਾਇਆ ਕੈ ਸੰਗਲ ਬੰਧ ਲਿਆ, ਇਹਨੂੰ ਮਾਇਆ ਦੇ ਸੰਗਲ ਨੇ ਇਸ ਜੀਵ ਨੂੰ ਜਕੜ ਲਿਆ ਹੈ। ਖੱਖੈ ਖੁੰਦਕਾਰ ਸਾਹ ਆਲਮ ਕਰ ਖਰੀਦ ਜਿਨ ਖਰਚ ਦੀਆ। ਹਜ਼ੂਰ ਫਰਮਾਉਂਦੇ ਨੇ ਖੱਖੀ ਅੱਖਰ ਦੁਆਰਾ ਉਪਦੇਸ਼ ਹੈ, ਖੁੰਦਕਾਰ ਕਹਿੰਦੇ ਨੇ ਜਿਹੜਾ ਸੱਤ ਵਲੈਤਾਂ ਦਾ ਬਾਦਸ਼ਾਹ ਹੋਵੇ, ਭਾਵ ਸਾਰੀ ਦੁਨੀਆਂ ਦਾ ਮਾਲਕ, ਉਸਨੂੰ ਖੁੰਦਕਾਰ ਕਹਿੰਦੇ ਨੇ। ਉਹ ਅਕਾਲ ਪੁਰਖ ਵਾਹਿਗੁਰੂ ਖੁੰਦਕਾਰ ਸੱਤਾਂ ਵਲੈਤਾਂ ਦਾ ਬਾਦਸ਼ਾਹ ਹੈ, ਭਾਵ ਸਾਰੀ ਦੁਨੀਆਂ ਦਾ ਇੱਕੋ ਇੱਕ ਮਾਲਕ ਹੈ, ਸ਼ਾਹ ਆਲਮ ਸਾਰੇ ਸੰਸਾਰ ਦਾ ਵੀ ਉਹ ਮਾਲਕ ਹੈ। ਕਰ ਖਰੀਦ ਜਿਨ ਖਰਚ ਦੀਆ, ਜਿਸ ਵਾਹਿਗੁਰੂ ਪਰਮੇਸ਼ਰ ਨੇ ਹਰ ਚੀਜ਼ ਖਰੀਦ ਕੇ ਆਪਣੇ ਵਸ ਕੀਤੀ ਹੋਈ ਹੈ, ਤੇ ਜਿਤਨੇ ਵੀ ਜੀਵ ਜੰਤ ਨੇ, ਜਿੰਨੇ ਵੀ ਮਨੁੱਖ ਨੇ, ਇਹਨਾਂ ਸਾਰਿਆਂ ਨੂੰ ਜਿਸ ਵਾਹਿਗੁਰੂ ਪਰਮੇਸ਼ਰ ਨੇ ਫਿਰ ਖਰਚ ਦਿੱਤਾ ਹੋਇਆ, ਉਹ ਖਰਚ ਕੀ ਹੈ, ਆ ਜੋ ਜੀਵਨ ਹੈ ਸਵਾਸ ਨੇ, ਇਹ ਮਾਨੋ ਉਸ ਵਾਹਿਗੁਰੂ ਪਰਮੇਸ਼ੁਰ ਨੇ ਸਾਰੇ ਜੀਵਾਂ ਨੂੰ ਪੂੰਜੀ ਦਿੱਤੀ ਹੈ। ਅਤੇ ਨਾਲ ਇਹ ਵੀ ਆਖਿਆ ਹੈ ਬਈ ਤੁਸੀਂ ਇਹ ਸਵਾਸਾਂ ਦੀ ਪੂੰਜੀ ਨਾਲ ਕੋਈ ਚੰਗਾ ਸੌਦਾ ਖਰੀਦ ਕੇ ਆਉਣਾ। ਅਮੁੱਲ ਗੁਣ, ਅਮੁੱਲ ਵਪਾਰ, ਅਮੁੱਲ ਵਪਾਰੀਏ, ਅਮੁੱਲ ਭੰਡਾਰ, ਸਤਿਗੁਰੂ ਦੇ ਬਚਨ ਹਨ। ਵਣਜ ਕਰੋ ਵਣਜਾਰੇ ਹੋ, ਵੱਖਰ ਲਿਹੋ ਸੰਭਾਲ, ਤੈਸੀ ਵਸਤ ਵਸਾਹੀਐ ਜੈਸੀ ਨਿਵਹਿ ਨਾਲ, ਅੱਗਾ ਸਾਹੁ ਸੁਜਾਨ ਹੈ ਲੈਸੀ ਵਸਤ ਸੰਭਾਲ। ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਉਹ ਸਾਰੀ ਦੁਨੀਆ ਦਾ ਪਾਤਸ਼ਾਹ ਹੈ, ਸੱਤਾਂ ਵਲੈਤਾਂ ਦਾ ਬਾਦਸ਼ਾਹ ਹੈ। ਉਸਨੇ ਸਾਰੀ ਧਰਤੀ ਨੂੰ, ਸਾਰੇ ਸੰਸਾਰ ਨੂੰ ਖਰੀਦ ਕੇ ਅਤੇ ਫਿਰ ਸਾਰੇ ਜੀਵਾਂ ਨੂੰ ਉਸ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਵੱਲੋਂ ਖਰਚ ਦਿੱਤਾ ਹੈ, ਪੂੰਜੀ ਦਿੱਤੀ ਹੈ। ਲਓ ਭਾਈ, ਆਹ ਤੁਹਾਨੂੰ ਜੀਵਨ ਦੇ ਨਿਰਵਾਹ ਲਈ ਜੀਵਨ ਦਿੱਤਾ ਹੈ, ਸਵਾਸ ਦਿੱਤੇ ਨੇ, ਤੁਸੀਂ ਇਹਨਾਂ ਨੂੰ ਸਫਲ ਕਰਨਾ ਹੈ। ਬੰਧਨ ਜਾ ਕੇ ਸਭ ਜਗ ਬੰਧ ਆ, ਅਵਰੀ ਕਾ ਨਹੀਂ ਹੁਕਮ ਪਿਆ। ਹਜ਼ੂਰ ਕਹਿੰਦੇ ਨੇ ਬੰਧਨ ਜਾ ਕੇ ਸਭ ਜਗ ਬੰਧ ਆ, ਜਿਸ ਅਕਾਲ ਪੁਰਖ ਵਾਹਿਗੁਰੂ ਦੇ ਬੰਧਨ ਦਾ ਅਰਥ ਹੈ ਕੈਦੇ ਕਾਨੂੰਨ ਦੇ ਵਿੱਚ। ਜੋ ਉਸ ਅਕਾਲ ਪੁਰਖ ਵਾਹਿਗੁਰੂ ਨੇ ਕੁਦਰਤ ਦੇ ਕਾਇਦੇ ਬਣਾਏ ਨੇ, ਕੋਈ ਸੰਵਿਧਾਨ ਬਣਾਇਆ ਹੈ, ਉਹਦੇ ਵਿੱਚ ਸਾਰਾ ਸੰਸਾਰ ਹੀ ਬੰਨਿਆ ਹੋਇਆ। ਸ੍ਰੀ ਆਸਾ ਜੀ ਦੀ ਵਾਰ ਦੇ ਵਿੱਚ ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਰੱਬੀ ਨਿਜ਼ਾਮ ਨੂੰ ਇੱਕ ਭੈ ਦਾ ਨਾਮ ਦਿੱਤਾ ਹੈ। ਪੈ ਵਿੱਚ ਪਵਨ ਵਹਿ ਸਦ ਵਾਹੋ, ਪੈ ਵਿੱਚ ਚੱਲਾਂ ਲੱਖ ਦਰਿਆਓ, ਪੈ ਵਿੱਚ ਅਗਨ ਕੱਢਾ ਵੇ ਗਾਰ, ਪੈ ਵਿੱਚ ਧਰਤੀ ਦੱਬੀ ਪਾਰ। ਹਵਾ ਵੀ ਵਾਹਿਗੁਰੂ ਦੇ ਪੈ ਦੇ ਵਿੱਚ ਚੱਲ ਰਹੀ ਹੈ, ਦਰਿਆ ਵੀ ਸਮੁੰਦਰ ਵੀ ਉਹਦੇ ਪੈ ਵਿੱਚ ਚੱਲ ਰਹੇ ਨੇ, ਇੱਥੋਂ ਤੱਕ ਸੂਰਜ ਚੰਦਰਮਾ ਹਰ ਚੀਜ਼ ਉਹਦੇ ਪੈ ਦੇ ਵਿੱਚ ਚੱਲ ਰਹੀ ਹੈ। ਬੰਧਨ ਜਾ ਕੇ ਸਭ ਜਗ ਬੰਧ ਆ, ਜਿਸ ਵਾਹਿਗੁਰੂ ਦੇ ਕਾਇਦੇ ਕਾਨੂੰਨ ਦੇ ਵਿੱਚ ਸਾਰਾ ਸੰਸਾਰ ਬੰਨਿਆ ਹੋਇਆ ਹੈ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮ ਹੈ ਜੇ ਬੁੱਝੇ ਤਾਂ ਹੋਮੈ ਕਹਿ ਨਾ ਕੋਏ। ਇਹ ਕਿਸੇ ਕਵੀ ਨੇ ਵੀ ਬਹੁਤ ਖੂਬ ਲਿਖਿਆ ਹੈ, ਬਿਨਾਂ ਹੁਕਮ ਨਾ ਚੁੱਲੇ ਪਾਤਾ, ਸੋ ਹੋਵੇ ਜੋ ਕਰੇ ਬਿਦਾਤਾ। ਜਿਸ ਵਾਹਿਗੁਰੂ ਨੇ ਆਪਣੇ ਸੰਵਿਧਾਨ ਵਿੱਚ, ਆਪਣੇ ਕੁਦਰਤ ਦੇ ਕਾਨੂੰਨ ਵਿੱਚ ਸਾਰੇ ਸੰਸਾਰ ਨੂੰ ਬੰਨਿਆ ਹੋਇਆ, ਅਵਰੀ ਕਾ ਨਹੀਂ ਹੁਕਮ ਪਿਆ। ਹਜ਼ੂਰ ਕਹਿੰਦੇ ਨੇ ਵੀ ਕਿਸੇ ਹੋਰ ਦਾ ਹੁਕਮ ਨਹੀਂ ਵੀ ਇਸ ਸੰਸਾਰ 'ਤੇ ਚੱਲ ਸਕਦਾ, ਕੇਵਲ ਵਾਹਿਗੁਰੂ ਪਰਮੇਸ਼ਰ ਦਾ ਹੀ ਕਾਇਦਾ ਕਾਨੂੰਨ ਸਾਰੇ ਸੰਸਾਰ ਦੇ ਵਿੱਚ ਚੱਲ ਰਿਹਾ ਹੈ। ਗੱਗੈ ਗੋਏ ਗਾਏ ਜਨ ਛੋਡੀ, ਗੱਲੀ ਗੋਬਿੰਦ ਗਰਵ ਭਇਆ। ਗੱਗੇ ਅੱਖਰ ਦੁਆਰਾ ਸਤਿਗੁਰੂ ਅੱਗੇ ਉਪਦੇਸ਼ ਦਿੰਦੇ ਹਨ, ਗੱਗੈ ਗੋਏ ਗਾਏ ਜਨ ਛੋਡੀ। ਗੋ ਫਾਰਸੀ ਵਿੱਚ ਬੋਲਣ ਨੂੰ ਕਹਿੰਦੇ ਨੇ, ਗੋਏ ਦਾ ਅਰਥ ਹੋ ਗਿਆ ਬਾਣੀ। ਗੱਗੇ ਅੱਖਰ ਦੁਆਰਾ ਇਹ ਉਪਦੇਸ਼ ਹੈ, ਜਿਸ ਮਨੁੱਖ ਨੇ ਗੋਏ ਦਾ ਅਰਥ ਹੈ ਸਤਿਗੁਰੂ ਦੀ ਬਾਣੀ ਗਾ ਕੇ ਛੱਡ ਦਿੱਤੀ ਹੈ, ਭਾਵ ਅਮਲ ਨਹੀਂ ਕੀਤਾ, ਗੁਰੂ ਦੀ ਬਾਣੀ ਗਾ ਕੇ ਛੱਡ ਦਿੱਤੀ ਹੈ। ਗੱਲੀ ਗੋਬਿੰਦ ਗਰੋ ਪਿਆ, ਤੇ ਗੋਬਿੰਦ ਦੀਆਂ ਰੱਬ ਦੀਆਂ ਗੱਲਾਂ ਕਰ ਕਰਕੇ ਤੇ ਬੜਾ ਹੰਕਾਰੀ ਹੋ ਗਿਆ, ਬਈ ਮੇਰੇ ਵਰਗਾ ਕੋਈ ਹੋਰ ਦੁਨੀਆਂ ਵਿੱਚ ਵਿਦਵਾਨ ਹੀ ਨਹੀਂ, ਮੇਰੇ ਵਰਗਾ ਹੋਰ ਕੋਈ ਗਿਆਨਵਾਨ ਹੀ ਨਹੀਂ, ਮੈਂ ਤੇ ਬ੍ਰਹਮ ਗਿਆਨੀ ਹਾਂ। ਇਹੋ ਜਿਹੇ ਵੀ ਲੋਕ ਨੇ ਜਿਹੜੇ ਰੱਬ ਦੀਆਂ ਗੱਲਾਂ ਕਰਕੇ ਹੀ ਹੰਕਾਰੀ ਹੋਏ ਫਿਰਦੇ ਨੇ। ਅਥਵਾ ਦੂਜਾ ਕੁਛ ਵਿਦਵਾਨਾਂ ਨੇ ਅਰਥ ਇਉਂ ਵੀ ਕੀਤਾ ਹੈ, ਗੱਗੇ ਗੋਏ ਗਾਏ ਜਨ ਛੋਡੀ। ਕਹਿੰਦੇ ਨੇ ਗੱਗੇ ਅੱਖਰ ਦੁਆਰਾ ਇਹ ਉਪਦੇਸ਼ ਹੈ ਵੀ ਉਸ ਵਾਹਿਗੁਰੂ ਪਰਮੇਸ਼ਰ ਨੇ, ਗੋਏ ਦਾ ਅਰਥ ਹੈ ਸ੍ਰਿਸ਼ਟੀ ਜਾਂ ਧਰਤੀ, ਵੀ ਉਸ ਵਾਹਿਗੁਰੂ ਪਰਮੇਸ਼ਰ ਨੇ ਗੱਗੇ ਗੋਏ ਗਾਏ ਜਨ ਛੋਡੀ, ਉਸ ਵਾਹਿਗੁਰੂ ਪਰਮੇਸ਼ਰ ਨੇ ਵੀ ਇਹ ਜਿਹੜੀ ਮਿੱਟੀ ਹੈ ਇਸ ਨੂੰ ਗੋ ਗਾ ਕੇ ਭਾਵ ਗੁੰਨ ਕੇ ਇਹ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੋਈ ਹੈ। ਜਿਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਵੀ ਉਹ ਆਪ ਹੀ ਮਿੱਟੀ ਤਿਆਰ ਕਰਕੇ ਪੰਜ ਤੱਤਾਂ ਦੀ ਮਿੱਟੀ ਤੋਂ ਸਾਰੀ ਸ੍ਰਿਸ਼ਟੀ ਪੈਦਾ ਕਰ ਦਿੱਤੀ ਹੈ। ਗੱਲੀ ਗੋਬਿੰਦ ਗਰਵ ਪਿਆ, ਹਜ਼ੂਰ ਕਹਿੰਦੇ ਨੇ ਇਹ ਮਨੁੱਖ ਬੜੇ ਹੰਕਾਰ ਦੇ ਵਿੱਚ ਤੇ ਗੱਲਾਂ ਦੇ ਨਾਲ ਗੋਬਿੰਦ ਰੱਬ ਬਣਿਆ ਬੈਠਾ, ਜਿਵੇਂ ਆਪਾਂ ਆਮ ਹੀ ਕਈ ਵਾਰੀ ਮੁਹਾਵਰਾ ਵਰਤ ਲੈਂਦੇ ਹਾਂ, ਜਿਹੜਾ ਬੰਦਾ ਬਹੁਤਾ ਹੰਕਾਰੀ ਹੋਵੇ ਨਾ, ਕਹਿੰਦੇ ਲੈ ਇਹ ਹੁਣ ਰੱਬ ਬਣਿਆ ਬੈਠਾ। ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਨੇ ਵੀ ਜਿਸ ਵਾਹਿਗੁਰੂ ਨੇ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ ਅਤੇ ਉਸਨੂੰ ਇਹ ਭੁੱਲ ਗਿਆ ਅਤੇ ਗੱਲਾਂ ਦੇ ਨਾਲ ਹੀ ਹੰਕਾਰ ਕਰਕੇ ਰੱਬ ਬਣਿਆ ਬੈਠਾ ਹੈ। ਕੜ ਪਾਂਡੇ ਜਿਨ ਆਵੀ ਸਾਜੀ ਚਾੜਨ ਵਾਹੈ ਤਈ ਕੀਆ। ਜਿਸ ਅਕਾਲ ਪੁਰਖ ਵਾਹਿਗੁਰੂ ਨੇ ਸਾਰੇ ਭਾਂਡੇ ਕੱਟ ਕੇ, ਭਾਂਡੇ ਤੋਂ ਮੁਰਾਦ ਹੈ ਸਰੀਰ ਦੀ, ਆ ਜਿੰਨੇ ਮਨੁੱਖ ਨੇ, ਜੀਵ ਨੇ, ਪਸ਼ੂ ਪੰਛੀ ਨੇ, ਸਾਰਿਆਂ ਦੇ ਸਰੀਰ ਵਾਹਿਗੁਰੂ ਨੇ ਘੜੇ ਨੇ। ਕੜ ਪਾਂਡੇ ਜਿਨ ਆਵੀ ਸਾਜੀ, ਜਿਸ ਵਾਹਿਗੁਰੂ ਨੇ ਸਰੀਰ ਰੂਪੀ ਭਾਂਡੇ ਕੱਟ ਕੇ ਤੇ ਆਵੀ ਸਾਜੀ, ਵੀ ਅੱਗੇ ਆਵੀ ਵੀ ਤਿਆਰ ਕੀਤੀ ਹੈ। ਉਹ ਆਵੀ ਕੀ ਹੈ? ਉਹ ਹੈ ਮਾਤਾ ਦਾ ਗਰਭ, ਜਿੱਥੇ ਜਾ ਕੇ ਜੀਵ ਅੱਗੇ ਪੱਕਦੇ ਨੇ। ਜਿਸ ਵਾਹਿਗੁਰੂ ਪਰਮੇਸ਼ਰ ਨੇ ਜੀਵ ਰੂਪ ਸਰੀਰ ਰੂਪ ਭਾਂਡੇ ਕੜੇ ਨੇ, ਉਸੇ ਨੇ ਆਵੀ ਵੀ ਬਣਾਈ ਹੈ। ਜਾਂ ਆਵੀ, ਕੁਛ ਵਿਦਵਾਨਾਂ ਨੇ ਆਵੀ ਦਾ ਅਰਥ ਵੀ ਨਰਕ ਵੀ ਕੀਤਾ, ਵੀ ਜਿਸ ਵਾਹਿਗੁਰੂ ਨੇ ਸਾਰੇ ਸਰੀਰ ਰੂਪੀ ਭਾਂਡੇ ਬਣਾਏ ਨੇ, ਉਸ ਨੇ ਉਹ ਨਰਕ ਦੀ ਆਵੀ ਵੀ ਬਣਾਈ ਹੋਈ ਹੈ। ਜਿਹੜੇ ਪਾਪੀ ਜੀਵ ਨੇ ਉੱਥੇ ਜਾ ਕੇ ਪਏ ਸੜਦੇ ਨੇ। ਚਾੜਨ ਵਾਹੈ ਤਈ ਕੀਆ, ਅਤੇ ਉਸ ਆਵੀ 'ਤੇ ਚਾੜਨ ਵਾਲਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਹੈ। ਵਾਹੈ ਉਸਨੇ ਤਈ ਕੀਆ, ਹਰ ਜੀਵ ਨੂੰ ਉੱਥੇ ਚੜ੍ਹਨ ਲਈ ਤਿਆਰ ਕੀਤਾ ਹੋਇਆ। ਭਾਵ ਜਿੰਨੇ ਵੀ ਜੀਵ ਸੰਸਾਰ ਦੇ ਵਿੱਚ ਆਏ ਨੇ, ਉਹ ਆਪਣੇ ਕਰਮਾਂ ਦੇ ਅਨੁਸਾਰ ਨਰਕਾਂ ਦੀ ਆਵੀ ਵਿੱਚ ਵੀ ਜਾ ਕੇ ਚੜ੍ਹਦੇ ਨੇ, ਉੱਥੇ ਸੜਦੇ ਹਨ, ਅਤੇ ਫਿਰ ਕਈ ਮਾਤਾ ਦੇ ਗਰਭ ਦੀ ਆਵੀ ਵਿੱਚ ਪਏ ਸੜਦੇ ਹਨ। ਇਹ ਸਾਰਾ ਪ੍ਰਬੰਧ ਵਾਹਿਗੁਰੂ ਪਰਮੇਸ਼ਰ ਨੇ ਆਪ ਹੀ ਕੀਤਾ ਹੋਇਆ ਹੈ। ਕੱਗੇ ਕਾਲ ਸੇਵਕ ਜੇ ਕਲ ਹੈ, ਸ਼ਬਦ ਗੁਰੂ ਕੈ ਲਾਗ ਰਹਿ। ਕੱਗੀ ਅੱਖਰ ਦੁਆਰਾ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਪਦੇਸ਼ ਦਿੰਦੇ ਹਨ, ਕਾਲ ਸੇਵਕ ਜੇ ਕਲ ਹੈ, ਵੀ ਜੇ ਇਹ ਸੇਵਕ ਬਣ ਕੇ ਵੀ ਗੁਰੂ ਦੀ ਕਾਲ ਸੇਵਾ ਕਰੇ। ਸੇਵਕ ਉਹ ਸੇਵਾ ਬਣ ਆਈ, ਹੁਕਮ ਬੂਝ ਪਰਮ ਪਦ ਪਾਈ। ਕੱਗੇ ਅੱਖਰ ਦੁਆਰਾ ਇਹ ਉਪਦੇਸ਼ ਹੈ ਵੀ ਜੇ ਇਹ ਮਨੁੱਖ ਸੇਵਕ ਬਣ ਕੇ ਅਤੇ ਇਹ ਘਾਲਣਾ ਘਾਲੇ, ਭਾਵ ਗੁਰੂ ਦੀ ਸੇਵਾ ਟਹਿਲ ਭਗਤੀ ਕਰੇ, ਸ਼ਬਦ ਗੁਰੂ ਕੈ ਲਾਗ ਰਹੇ ਅਤੇ ਨਾਲ ਗੁਰੂ ਕੇ ਸ਼ਬਦ ਦੇ ਵਿੱਚ ਜੁੜਿਆ ਰਹੇ, ਇੱਕ ਨਾਲ ਗੁਰੂ ਦੀ ਸੇਵਾ ਅਤੇ ਨਾਲ ਗੁਰੂ ਕੇ ਸ਼ਬਦ, ਭਾਵ ਗੁਰੂ ਦੇ ਬਖਸ਼ੇ ਨਾਮ ਦੇ ਵਿੱਚ ਜੁੜਿਆ ਰਹੇ। ਜਿਹੜਾ ਮਨੁੱਖ ਗੁਰੂ ਦੀ ਸੇਵਾ ਅਤੇ ਗੁਰੂ ਦੇ ਸ਼ਬਦ ਨਾਲ ਜੁੜ ਜਾਂਦਾ ਹੈ, ਬੁਰਾ ਭਲਾ ਜੇ ਸਮ ਕਰ ਜਾਣਾ ਹੈ, ਇਨ ਬਿਦ ਸਾਹਿਬ ਰਮਤ ਰਹਿ, ਫਿਰ ਉਹ ਵਾਹਿਗੁਰੂ ਪਰਮੇਸ਼ਰ ਦੇ ਨੇੜੇ ਹੋ ਜਾਂਦਾ ਹੈ। ਫਿਰ ਉਹਦੀ ਐਸੀ ਅਵਸਥਾ ਬਣ ਜਾਂਦੀ ਹੈ, ਬੁਰਾ ਭਲਾ ਚਾਹੇ ਕੋਈ ਉਸਨੂੰ ਬੁਰਾ ਆਖੀ ਜਾਵੇ, ਚਾਹੇ ਕੋਈ ਭਲਾ ਆਖੀ ਜਾਵੇ, ਔਰ ਉਹ ਉਹਨਾਂ ਦੋਹਾਂ ਨੂੰ ਇੱਕ ਸਮਾਨ ਕਰਕੇ ਜਾਣਦਾ ਹੈ, ਬੁਰੇ ਭਲੇ ਨੂੰ, ਚੰਗੇ ਮਾੜੇ ਨੂੰ ਇੱਕੋ ਜਿਹਾ ਸਮਝਦਾ ਹੈ। ਜਿਸ ਦੀ ਅਵਸਥਾ ਐਸੀ ਬਣ ਜਾਂਦੀ ਹੈ, ਇਨ ਬਿਦ ਸਾਹਿਬ ਰਮਤ ਰਹਿ, ਇਸ ਢੰਗ ਦੇ ਨਾਲ, ਇਸ ਯੁਕਤੀ ਦੇ ਨਾਲ, ਇਸ ਤਰਕੀਬ ਦੇ ਨਾਲ ਉਸ ਵਾਹਿਗੁਰੂ ਪਰਮੇਸ਼ਰ ਦੇ ਆਨੰਦ ਨੂੰ ਮਾਣਦਾ ਰਹਿੰਦਾ ਹੈ। ਭਾਵ ਜਿਹੜਾ ਵਾਹਿਗੁਰੂ ਦੇ ਪਾਣੀ ਨੂੰ ਬੁਰੇ ਭਲੇ ਨੂੰ ਸਮਾਨ ਕਰਕੇ ਜਾਣਦਾ ਹੈ ਅਤੇ ਫਿਰ ਵਾਹਿਗੁਰੂ ਉਹਦੇ ਉੱਤੇ ਪ੍ਰਸੰਨ ਹੁੰਦਾ ਹੈ, ਉਹ ਇਸ ਤਰੀਕੇ ਦੇ ਨਾਲ ਉਸ ਵਾਹਿਗੁਰੂ ਪਰਮੇਸ਼ਰ ਦੇ ਆਨੰਦ ਨੂੰ ਮਾਣਦਾ ਰਹਿੰਦਾ ਹੈ ਅਥਵਾ ਉਹਦਾ ਸਿਮਰਨ ਕਰਦਾ ਰਹਿੰਦਾ ਹੈ। ਚੱਚੇ ਚਾਰ ਵੇਦ ਜਨ ਸਾਜੇ, ਚਾਰੇ ਖਾਣੀ ਚਾਰ ਜੁਗਾ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਪਾਧੇ ਨੂੰ ਉਪਦੇਸ਼ ਦੇ ਰਹੇ ਹਨ ਚੱਚੇ ਅੱਖਰ ਦੁਆਰਾ। ਚਾਰ ਵੇਦ ਜਨ ਸਾਜੇ, ਜਿਸ ਅਕਾਲ ਪੁਰਖ ਵਾਹਿਗੁਰੂ ਨੇ ਚਾਰ ਵੇਦ ਵੀ ਸਾਜੇ ਨੇ, ਸ਼ਾਮ ਵੇਦ, ਰਿਗ, ਜੁਜਰ, ਅਥਰਵਣ। ਰਿਗ ਵੇਦ ਸਭ ਤੋਂ ਪ੍ਰਾਚੀਨ ਮੰਨਿਆ। ਜਿਸ ਵਾਹਿਗੁਰੂ ਨੇ ਚਾਰ ਵੇਦ ਬਣਾਏ ਨੇ, ਚਾਰੇ ਖਾਣੀ ਚਾਰ ਜੁਗਾ, ਅਤੇ ਜਿਹੜੀਆਂ ਚਾਰ ਖਾਣੀਆਂ ਨੇ, ਅੰਡਜ, ਜੀਰਜ, ਸੇਤਜ ਅਤੇ ਉਤਪਜ, ਇਹ ਵੀ ਉਸੇ ਨੇ ਬਣਾਈਆਂ ਹਨ। ਅਤੇ ਚਾਰ ਜੁਗਾ ਜਿਹੜੇ ਚਾਰ ਯੁੱਗ ਨੇ, ਸਤਯੁਗ, ਤ੍ਰੇਤਾ, ਦੁਆਪਰ ਅਤੇ ਕਲਯੁਗ, ਇਹ ਵੀ ਉਸੇ ਵਾਹਿਗੁਰੂ ਪਰਮੇਸ਼ਰ ਨੇ ਬਣਾਏ ਹਨ।